ਹੁਣ ਆਓ ਆਪਾਂ ਦੋ ਭੁਲੇਖਿਆਂ ਦਾ ਵੀ ਵਰਣਨ ਕਰਦੇ ਹਾਂ। ਪਹਿਲਾ ਭੁਲੇਖਾ, ਮੈਨੂੰ ਪਹਿਲਾਂ ਪਹਿਲ ਇਸ ਅਵਸਥਾ ਵਿੱਚ ਪਹੁੰਚ ਕੇ ਬੜਾ ਭੁਲੇਖਾ ਲੱਗਣਾ। ਮੈਂ ਸਮਝਾਂ ਕਿ ਭਾਵੇਂ ਆਨੰਦ ਦੀ ਕੋਈ ਹੱਦ ਨਹੀਂ ਪਰ ਸਿਮਰਨ ਤੇ ਬੰਦ ਹੋ ਗਿਆ। ਇਸ ਵਾਸਤੇ ਇਸ ਅਵਸਥਾ ਵਿੱਚ ਬਿਨਾਂ ਸਿਮਰਨ ਦੇ ਬੈਠੇ ਰਹਿਣਾ ਬੰਦਗੀ ਵਿੱਚ ਸ਼ਾਮਲ ਨਹੀਂ, ਕਿਉਂਕਿ ਮੈਂ ਬੰਦਗੀ ਪਹਿਲਾਂ ਕੇਵਲ ਰਸਨਾ ਨਾਲ ਨਾਮ ਜਪਣਾ ਹੀ ਸਮਝਦਾ ਸਾਂ ਤੇ ਫਿਰ ਸੁਰਤੀ ਵਿੱਚ ਨਾਮ ਜਪਣ ਨੂੰ ਬੰਦਗੀ ਸਮਝਦਾ ਸਾਂ। ਹੁਣ ਮੈਨੂੰ ਲੱਗੇ ਕਿ ਸਿਮਰਨ ਤੇ ਬਿਲਕੁਲ ਬੰਦ ਹੈ। ਇਸ ਲਈ ਇਸ ਅਡੋਲ ਹਾਲਤ ਵਿੱਚ ਟਿਕੇ ਰਹਿਣਾ ਐਵੇਂ ਸਮਾਂ ਖਰਾਬ ਕਰਨਾ ਹੈ। ਕਈ ਸਾਲ ਇਸ ਭਟਕਣ ਵਿੱਚ ਰਹਿਣ ਮਗਰੋਂ ਅਖੀਰ ਮੈਂ ਮਹਾਂਪੁਰਖਾਂ ਨੂੰ ਮਿਲ ਕੇ ਆਪਣਾ ਸ਼ੱਕ ਦੂਰ ਕਰਨ ਦਾ ਯਤਨ ਕੀਤਾ। ਪਹਿਲਾਂ ਮੈਂ ਸ੍ਰੀਮਾਨ ਬਾਬਾ ਅਤਰ ਸਿੰਘ ਜੀ ਨੂੰ ਮਿਲਿਆ, ਜਿਨ੍ਹਾਂ ਨੇ ਮੇਰੀ ਸਾਰੀ ਅਵਸਥਾ ਸੁਣ ਕੇ ਆਖਿਆ, ਕਾਕਾ ਤੇਰੀ ਇਹ ਅਵਸਥਾ ਤਾਂ ਪਹਿਲੀਆਂ ਅਵਸਥਾਵਾਂ ਨਾਲੋਂ ਵੀ ਚੰਗੀ ਹੈ ਤੇ ਸਿਮਰਨ ਦਾ ਤੇ ਮੁੱਖ ਮੰਤਵ ਹੀ ਇਹ ਅਡੋਲ ਅਵਸਥਾ ਪੈਦਾ ਕਰਨਾ ਹੁੰਦਾ ਹੈ। ਫਿਰ ਕੁਝ ਸਾਲਾਂ ਮਗਰੋਂ ਮੈਂ ਡਾਕਟਰ ਚੰਨਣ ਸਿੰਘ ਜਗਰਾਓਂ ਵਾਲਿਆਂ ਦੀ ਸੰਗਤ ਰਾਹੀਂ ਬਾਬਾ ਨੰਦ ਸਿੰਘ ਕਲੇਰਾਂ ਵਾਲਿਆਂ ਕੋਲ ਪਹੁੰਚਿਆ। ਆਪ ਨੇ ਵੀ ਮੇਰੀ ਕਹਾਣੀ ਸੁਣ ਕੇ ਫਰਮਾਇਆ, ਸਿਮਰਨ ਦੀਆਂ ਪਹਿਲੀਆਂ ਅਵਸਥਾਵਾਂ ਵਿੱਚ ਜੀਵ ਦਾ ਤੇ ਸੁਰਤ ਦਾ ਸਿਮਰਨ ਹੁੰਦਾ ਹੈ ਤੇ ਇਸ ਤੋਂ ਮਗਰੋਂ ਸਿਮਰਨ ਅਡੋਲ ਅਤੇ ਟਿਕਾਓ ਵਾਲੀ ਅਵਸਥਾ ਵਿੱਚ ਹੀ ਹੈ। ਆਪ ਜੀ ਨੇ ਫਰਮਾਨ ਕੀਤਾ, ਜਦੋਂ ਜੀਵ ਜ਼ੁਬਾਨ ਨਾਲ ਜਾਂ ਸੁਰਤੀ ਨਾਲ ਸਿਮਰਨ ਕਰਦਾ ਹੈ ਤਾਂ ਪਰਮਾਤਮਾ ਨਾਲੋਂ ਵੱਖ ਹੁੰਦਾ ਹੈ ਤੇ ਮਾਲਕ ਦੀ ਆਰਾਧਨਾ ਕਰਦਾ ਹੈ, ਪਰ ਜਿਵੇਂ ਜਿਵੇਂ ਵਾਹਿਗੁਰੂ ਦੇ ਨੇੜੇ ਆਉਂਦਾ ਜਾਂਦਾ ਹੈ ਉਵੇਂ ਉਵੇਂ ਸਿਮਰਨ ਬੰਦ ਹੋ ਜਾਂਦਾ ਹੈ ਤੇ ਮਿਲਾਪ ਦੀ ਅਵਸਥਾ ਪੈਦਾ ਹੋ ਜਾਂਦੀ ਹੈ ਤੇ ਮਨ ਰਸ ਵਿੱਚ ਲੀਨ ਹੋ ਜਾਂਦਾ। ਫਿਰ ਆਪ ਜੀ ਨੇ ਫਰਮਾਨ ਕੀਤਾ, ਵੇਖੋ ਲੋਹੇ ਦੇ ਦੋ ਟੁਕੜੇ ਪਹਿਲਾਂ ਵੱਖ ਵੱਖ ਹੁੰਦੇ ਨੇ ਪਰ ਜਦੋਂ ਇੱਕ ਦੂਜੇ ਨਾਲ ਜੋੜ ਕੇ ਟਾਂਕਾ ਲਾਈਏ ਨਾ ਫਿਰ ਉਹ ਇੱਕ ਹੋ ਜਾਂਦੇ ਨੇ। ਇਸੇ ਤਰ੍ਹਾਂ ਸਿਮਰਨ ਟਾਂਕਾ ਲਾਉਣ ਵਾਲੀ ਗੱਲ, ਜੀਵ ਨੂੰ ਵਾਹਿਗੁਰੂ ਨਾਲ ਜੋੜ ਕੇ ਇੱਕ ਕਰ ਦਿੰਦਾ ਹੈ। ਇਸ ਮਗਰੋਂ ਮਹਾਂਪੁਰਖਾਂ ਨੇ ਅੱਖਾਂ ਮੀਟ ਲਈਆਂ ਤੇ ਮੈਂ ਮਹਿਸੂਸ ਕਰ ਰਿਹਾ ਸਾਂ ਕਿ ਉਹ ਆਪ ਇਸ ਅਵਸਥਾ ਵਿੱਚ ਚਲੇ ਗਏ ਨੇ। ਜਦੋਂ ਆਪਨੇ ਅੱਖਾਂ ਖੋਲੀਆਂ ਤਾਂ ਮੈਂ ਹੱਥ ਜੋੜ ਕੇ ਪੁੱਛਿਆ, ਮਹਾਰਾਜ ਜੀ ਮਨ ਇਸ ਅਵਸਥਾ ਵਿੱਚ ਹਰ ਵੇਲੇ ਨਹੀਂ ਰਹਿੰਦਾ, ਇਸ ਨੂੰ ਹਰ ਵੇਲੇ ਇਸੇ ਅਵਸਥਾ ਵਿੱਚ ਰੱਖਣ ਦਾ ਕੀ ਢੰਗ ਹੈ? ਆਪ ਨੇ ਫਰਮਾਨ ਕੀਤਾ, ਜਦੋਂ ਤੱਕ ਇਸ ਅਵਸਥਾ ਵਿੱਚ ਮਨ ਟਿਕੇ ਟਿਕੇ ਰਹਿਣ ਦੇਣਾ ਚਾਹੀਦਾ ਤੇ ਜਦੋਂ ਇਸ ਅਵਸਥਾ ਤੋਂ ਮਨ ਡਿੱਗੇ ਤਾਂ ਸਿਮਰਨ ਵਿੱਚ ਪਾ ਦੇਣਾ ਚਾਹੀਦਾ। ਸਿਮਰਨ ਵਿੱਚੋਂ ਫਿਰ ਇਸ ਅਵਸਥਾ ਵਿੱਚ ਮਨ ਆਪੇ ਹੀ ਆ ਜਾਵੇਗਾ। ਫਿਰ ਜਦੋਂ ਤੱਕ ਟਿਕੇ ਟਿਕੇ ਰਹਿਣ ਦੇਣਾ ਚਾਹੀਦਾ। ਇਸ ਤਰ੍ਹਾਂ ਅਭਿਆਸ ਨਾਲ ਕੋਈ ਵਕਤ ਆਵੇਗਾ ਕਿ ਮਨ ਆਪਣੇ ਨਿੱਜ ਰੂਪ ਵਿੱਚ ਹਰ ਵੇਲੇ ਹੀ ਟਿਕਿਆ ਰਹੇਗਾ। ਦੂਜਾ ਭੁਲੇਖਾ, ਨਾਮ ਦੀ ਇਸ ਸਹਿਜ ਅਵਸਥਾ ਵਿੱਚ ਅਭਿਆਸੀ ਨੂੰ ਇੱਕ ਹੋਰ ਬੜਾ ਵੱਡਾ ਭੁਲੇਖਾ ਲੱਗਦਾ। ਇਸ ਹਾਲਤ ਵਿੱਚ ਬੈਠਿਆਂ ਬੈਠਿਆਂ ਉਹ ਕਦੇ ਕਦੇ ਸੁਖ ਨੀਂਦਰੇ ਦੀ ਅਵਸਥਾ ਵਿੱਚ, ਜਿਸ ਨੂੰ ਜੋਗੀ ਤੰਦਰਾ ਦੀ ਅਵਸਥਾ ਆਖਦੇ ਨੇ, ਉਹਦੇ ਵਿੱਚ ਚਲਾ ਜਾਂਦਾ ਹੈ। ਇਸ ਅਵਸਥਾ ਵਿੱਚ ਸੁਪਨੇ ਤੋਂ ਬਿਨਾਂ ਹੀ ਜਾਂ ਕਿਸੇ ਫੁਰਨੇ ਤੋਂ ਬਿਨਾਂ ਹੀ ਬੜੀ ਮਿੱਠੀ ਨੀਂਦ ਆਉਂਦੀ, ਜਿਸ ਤੋਂ ਅਭਿਆਸੀ ਨੂੰ ਖਬਰਦਾਰ ਰਹਿਣਾ ਚਾਹੀਦਾ ਹੈ ਅਤੇ ਇਸ ਅਵਸਥਾ ਤੋਂ ਬਚ ਕੇ ਸਾਵਧਾਨ ਰਹਿੰਦੇ ਹੋਏ ਸਹਿਜ ਨਾਮ ਦੀ ਅਵਸਥਾ ਜਾਂ ਟਿਕਾਓ ਦੀ ਹਾਲਤ ਵਿੱਚ ਮਨ ਨੂੰ ਰੱਖਣਾ ਚਾਹੀਦਾ, ਕਿਉਂਕਿ ਇਸ ਨੀਂਦਰ ਦੀ ਅਵਸਥਾ ਵਿੱਚ ਅਭਿਆਸੀ ਦੀ ਅਗਲੀ ਤਰੱਕੀ ਬੰਦ ਹੋ ਜਾਂਦੀ ਹੈ ਤੇ ਉਹ ਕਈ ਵਾਰ ਇਸੇ ਅਵਸਥਾ ਨੂੰ ਹੀ ਆਖਰੀ ਮੰਜ਼ਿਲ ਸਮਝਣ ਲੱਗ ਪੈਂਦਾ। ਮੈਂ ਬੜਾ ਸਮਾਂ ਇਸ ਅਵਸਥਾ ਵਿੱਚ ਭਟਕਿਆ ਰਿਹਾ ਹਾਂ, ਮੇਰੀ ਆਤਮਾ ਦੀ ਆਵਾਜ਼ ਮੈਨੂੰ ਆਖੇ ਕਿ ਆਖਰੀ ਮੰਜ਼ਿਲ ਨਹੀਂ ਅਜੇ ਅੱਗੇ ਚੱਲਣਾ, ਪਰ ਮੈਨੂੰ ਅੱਗੇ ਜਾਣ ਵਾਸਤੇ ਕੋਈ ਰਸਤਾ ਨਾ ਲੱਭੇ। ਜਦੋਂ ਮਨ ਨੇ ਇਕਾਗਰ ਹੋਣਾ ਥੋੜੇ ਸਮੇਂ ਮਗਰੋਂ ਹੀ ਸੁੱਖ ਨੀਂਦਰੇ ਦੀ ਅਵਸਥਾ ਛਾ ਜਾਣੀ। ਅਖੀਰ ਇੱਕ ਅੰਗਰੇਜ਼ੀ ਦੀ ਕਿਤਾਬ ਜਿਸ ਦਾ ਨਾਂ ਸੀ ਏ ਵਿਜ਼ਿਟ ਟੂ ਏ ਗਿਆਨੀ ਅਤੇ ਐਡਵਰਡ ਕਾਰਪੇਂਟਰ ਨੇ ਲਿਖੀ ਸੀ, ਮੈਨੂੰ ਕਿਸੇ ਕਬਾੜੀਏ ਦੀ ਦੁਕਾਨ ਤੋਂ ਮਿਲ ਗਈ ਜਿਸ ਦੇ ਪੜ੍ਹਨ ਨਾਲ ਮੁੱਦਤਾਂ ਦਾ ਇਹ ਸ਼ੰਕਾ ਨਿਵਿਰਤ ਹੋ ਗਿਆ ਤੇ ਮੁੜ ਅੱਗੇ ਵੱਲ ਤਰੱਕੀ ਸ਼ੁਰੂ ਹੋ ਗਈ। ਇਸ ਕਿਤਾਬ ਵਿੱਚ ਇੱਕ ਥਾਂ ਤੇ ਲਿਖਿਆ ਸੀ ਇਹ ਜਦੋਂ ਤੱਕ ਕਾਮਯਾਬੀ ਆਉਂਦੀ ਪ੍ਰਤੀਤ ਹੁੰਦੀ ਹੈ ਤੇ ਫੁਰਨੇ ਬੰਦ ਹੋ ਜਾਂਦੇ ਨੇ ਤਾਂ ਬੇਹੋਸ਼ੀ ਜਿਹੜਾ ਕਿ ਦੂਜਾ ਵੱਡਾ ਦੁਸ਼ਮਣ ਹੈ ਉਹ ਆ ਜਾਂਦਾ ਹੈ। ਇਹਨੂੰ ਵੀ ਜਿਤਨਾ ਬੜਾ ਜ਼ਰੂਰੀ ਹੁੰਦਾ ਹੈ ਕਿ ਜੇ ਫੁਰਨਿਆਂ ਦੀ ਥਾਂ ਤੇ ਨੀਂਦਰ ਜਾਂ ਬੇਹੋਸ਼ੀ ਮਲ ਲਵੇ ਤਾਂ ਫਿਰ ਕੀ ਮਿਲਿਆ, ਮਹੀਨਿਆਂ ਨਹੀਂ ਨਹੀਂ ਬਲਕਿ ਸਾਲਾਂ ਦੇ ਲਗਾਤਾਰ ਅਭਿਆਸ ਨਾਲ ਇਸ ਦੇ ਕਾਬੂ ਦੀ ਸ਼ਕਤੀ ਉਤਪੰਨ ਹੁੰਦੀ ਹੈ ਤਾਂ ਅਜੀਬ ਪਰ ਪ੍ਰਤੱਖ ਆਤਮਿਕ ਤਬਦੀਲੀਆਂ ਪ੍ਰਤੱਖ ਵਾਪਰਦੀਆਂ ਨੇ। ਕਦੇ ਅਭਿਆਸੀ ਵੇਖਦਾ ਕਿ ਫੁਰਨਾ ਮਰ ਗਿਆ, ਇਸ ਲਈ ਕੁਝ ਸਮੇਂ ਲਈ ਬੇਹੋਸ਼ੀ ਦੀ ਅਵਸਥਾ ਵਿੱਚ ਟਿਕਿਆ ਰਹਿੰਦਾ, ਫਿਰ ਇਹ ਪਰਦਾ ਵੀ ਉੱਠ ਜਾਂਦਾ ਤੇ ਉਹ ਆਪਣੇ ਸਰੀਰ ਵਿੱਚ ਅਥਾਹ ਅਨੰਤ ਰੌਸ਼ਨੀ ਤੇ ਅਨੁਭਵੀ ਗਿਆਨ ਤੇ ਜਲਾਲ ਠਾਠਾ ਮਾਰਦਾ ਪ੍ਰਤੀਤ ਕਰਦਾ ਹੈ ਜੋ ਕਿ ਉਸਦੇ ਅੰਦਰ ਬਾਹਰ ਭਰਪੂਰ ਜਾਪਦਾ। ਉਹ ਆਪਣੇ ਆਪ ਨੂੰ ਪਾਣੀ ਵਿੱਚ ਰੱਖੇ ਹੋਏ ਇੱਕ ਘੜੇ ਵਾਂਗ ਮਹਿਸੂਸ ਕਰਦਾ ਜਿਸ ਦੇ ਅੰਦਰ ਵੀ ਪਾਣੀ ਹੈ ਤੇ ਬਾਹਰ ਵੀ ਪਾਣੀ ਹੈ। ਇਸ ਅਨੁਭਵੀ ਗਿਆਨ ਵਿੱਚ ਆਤਮਿਕ ਹੋਸ਼ ਹੁੰਦੀ ਹੈ, ਫੁਰਨਾ ਨਹੀਂ ਹੁੰਦਾ। ਇਸ ਸੰਬੰਧ ਵਿੱਚ ਪਾਂਡੀਚਰੀ ਵਾਲੇ ਸ੍ਰੀ ਅਰਵਿੰਦੋ ਘੋਸ਼ ਦੇ ਆਸ਼ਰਮ ਦੇ ਇੰਚਾਰਜ ਮਾਤਾ ਮੀਰਾ ਜੀ, ਜਿਹੜੇ ਕਿ ਇੱਕ ਫਰਾਂਸੀਸੀ ਔਰਤ ਨੇ, ਉਹ ਲਿਖਦੇ ਨੇ, ਆਮ ਤੌਰ ਤੇ ਜਿਸ ਨੂੰ ਤੁਸੀਂ ਸੁਪਨਾ ਰਹਿਤ ਨੀਂਦਰ ਆਖਦੇ ਹੋ ਨਾ, ਉਸ ਵਿੱਚ ਦੋ ਗੱਲਾਂ ਹੁੰਦੀਆਂ ਨੇ, ਜਾਂ ਤੇ ਤੁਹਾਨੂੰ ਆਏ ਸੁਪਨੇ ਯਾਦ ਨਹੀਂ ਹੁੰਦੇ, ਜਾਂ ਤੁਸੀਂ ਮੌਤ ਵਰਗੀ ਇੱਕ ਘੂਕ ਬੇਹੋਸ਼ੀ ਦੀ ਹਾਲਤ ਵਿੱਚ ਸੌਂ ਰਹੇ ਹੁੰਦੇ ਹੋ। ਪਰ ਇੱਕ ਹੋਰ ਕਿਸਮ ਦੀ ਨੀਂਦਰ ਵੀ ਹੋ ਸਕਦੀ ਹੈ, ਜਦੋਂ ਤੁਸੀਂ ਪੂਰਨ ਖਾਮੋਸ਼ੀ, ਅਡੋਲਤਾ ਤੇ ਸ਼ਾਂਤੀ ਦੀ ਅਵਸਥਾ ਵਿੱਚ ਆਪਣੀ ਸੁਰਤੀ ਨੂੰ ਸ਼ਾਂਤ ਚਿੱਤ ਆਨੰਦ ਵਾਹਿਗੁਰੂ ਵਿੱਚ ਲੀਨ ਕਰਦੇ ਹੋ। ਇਸ ਅਵਸਥਾ ਨੂੰ ਨੀਂਦਰ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਸ ਵਿੱਚ ਚੇਤਨਤਾ ਕਾਇਮ ਰਹਿੰਦੀ ਹੈ, ਪਰ ਇਸ ਅਵਸਥਾ ਵਿੱਚ ਕੁਝ ਮਿੰਟ ਰਹਿ ਕੇ ਕਈ ਘੰਟਿਆਂ ਦੀ ਨੀਂਦਰ ਨਾਲੋਂ ਵੀ ਵਧੇਰੇ ਆਰਾਮ ਤੇ ਤਾਜ਼ਗੀ ਮਿਲ ਜਾਂਦੀ ਹੈ। ਇਹ ਅਵਸਥਾ ਆਪਣੇ ਆਪ ਨਹੀਂ ਮਿਲਦੀ ਬਲਕਿ ਮੁੱਦਤਾਂ ਦੇ ਅਭਿਆਸ ਨਾਲ ਆਉਂਦੀ ਹੈ। ਇਸ ਸਹਿਜ ਅਵਸਥਾ ਦਾ ਅਭਿਆਸੀ ਹਰ ਵੇਲੇ ਇਸੇ